माहे दिस मूरत भले माहे दिस मूरत भले माहे दिस मूरत भले जिसको नजर करे माहे दिस मूरत भले जिसको नजर करे नानक मंगे दर्शदा कृपा करो हरे वैसाख सुहा वैसाख सुहा
Sagrada. Oh, yeah. قربانی لین جو تیرا نام لین جو تیرا نام تنا کے ہو سد قربان
جام چرنی جو
پیتم چرنی
جو لگے خاک قدم
شراشنی
دل کند قدم روشنی ہے دل کند گر تورا با سال کا
باشد نسل دل دے بیڑے چانن ہوسی دل دے بیڑے چانن ہوسی
دور تنا دے چرنا نسچے کرنا دل دے ویڑے چانن ہو سی دور تنا دے چلنا نسچے کرنا جے کر سنتا نال گنڈیویں جے کر سنتا نال گنڈیویں پوجل پار اترنا پھر نہ مرنا پیتا
جو سیوے ست مرار جو سیوے ست مرار سے پب جل تر گیا
جو سیوے ست مرار سے پب جل تر گیا جو بولے ہر ہر نا پریتم چرنی لگے تن کی نرمل سوئے تن کی نرمل سوئے نالک کی پرب دیتی
ہمرا من بیراگ برنگ بیا ہمرا من بیراگ برنگ بیا ہر درسن میت قید آئی
جیسے الکملا بن رہ نہ سکے جیسے الکملا بن رہ نہ سکے تیسے موہے ہر بن
گرو صاحب جی کا अपना ही परम पवित्र तन मन धन पिंड प्राण जाहो जलाल तुझको इत शाम इष्ट रूप निष्ठा अलकिस्सा गुरु महाराज जी का परम पवित्र हिरदा ते अपना ही रूप गुरु खालसा सात संगत माई भाई जीओ प्यार सत्कार उत्साह उमा जाओ शौ चाओ उमाह नाल संपूर्ण फतेह गजारो जी वाहिगुरु का जितनी दास ने प्रेरणा शब्दों द्वारा दी है मेरी तसली ने हुई एक बार फिर उचारो वाहिगुरु जी का इनी फतेह का उत्तर त्याग जे मैं एको बारी कहना खालसा जी बजाओ फतेह तो इन्नी कमजोरी नाल देंदे तो बजा सी मैं तो बड़े शब्दों की भरमार नाल हलका बो आदाब नाल आप जी नूं इल्तजा कीती सी तो एक बारी फिर कृपालता करो उचारण करो जी वाहिगुरु जी का खालसा वाहिगुरु जी की फतेह। लख लख वधाइयां होवन आप जी नूं अपने ही पवित्र प्रकाश दिंदियां कोटान कोट मुबारक होवन सृष्टि के कोने कोने अंदर सुशोभित गुरु नानक नाम लेवा नूं अज दी पवित्र वैसाखी दियां अनंत बेअंत खुशियां मुसरतां शादमानियां ते मुबारक होवन दीन दुनिया लोक परलोक ते सूक्ष्म आत्मावां जो सचखंड विच वस रहियां ने उहनां नूं इस पवित्र वैसाखी दियां जिसने गुरु गोबिंद सिंह महाराज जी दे राहीं दुनिया उत्ते एक नव जीवन लियांदा अते जितना नाज फखर गौरव इस दिन ते कीता जाए वह बजा है। इसलिए सामर्थक बैठियां संगतां नूं देशां दे संतरां विच सुशोभित अज दे दीवान सजाण वालियां संगतां नूं आलमे अरवाह विच वसण वालियां रूहां नूं कोटान कोट वधाइयां क्योंकि साडी अरदास दा इह अनिखड़वा अंग है जहां जहां गुरु खालसा जी साहिब तहां तहां रचिया रहा है। जे मैं इन्नी क सीमा अंदर बैठिया संगतां नूं वधाई देवां ते इह अरदास दे इहनां अखरां दी सही कदर कीमत ना पाई जा सकेगी क्योंकि अरदास दा इह हिस्सा है जहां जहां गुरु खालसा जी साहिब तहां तहां रचिया रहा है। देग तेग फतेह बिरद की पै श्री साहिब जी सहाय तो पंथ दी चढ़दी कला दी अज सारिआं नूं वधाई होवे। अज दा पवित्र दिन पंजाब दी सरजमी अंदर श्री आनंदपुर साहिब जी दी पुन भूमि उत्ते केसगढ़ साहिब ते आनंदगढ़ साहिब दी मुकद्दस धरती उत्ते जिवें मनाया जा रहा है कमेटी ने चंद वरिआं तों खास तौर उत्ते इस पुरब नूं धूमधाम नाल मनाउण वल ध्यान दिता है श्रोमणी गुरुद्वारा प्रबंधक कमेटी ने तो रह रह के वह नक्शे वो तसव्वुरात वो ख्यालात वो नक्शाजात अखां दे विच मुनक्श हो रहे ने मुनक्श हो रहे ने कि किवें गुरु कीआं संगतां अज उत्थे किरत किरत हो रही होवणगियां किवें केसगढ़ साहब की उच्ची ठेरी तो अज बाणी गुरु जी दे कीर्तन रिले हो रहे होवणगे ते किवें कौम दे बड़े बड़े विद्वान आलम फाजल अदी मुसन्नफ लिखारी मुतरजम अते बड़े बड़े आमल बंदे गुरसिख गुरमुख गुर संत भगत जन उत्थे इकट्ठे होके कौम दे नां कोई संदेश दे रहे होवणगे असीं अपना हिस्सा इत्थों ही पा रहे हाँ। एक बारी फिर प्यार नाल फतेह गजाओ जी वाहिगुरु जी का खालसा धर्म अंदर मजहब अंदर धर्म अंदर अज दे दिन एक परिवर्तन आया सी। मैं दो बारी मजहब ते धर्म कहा है वखरियां चीज़ां हुंदियां ने मजहब होर हुंदा है धर्म होर हुंदा है। धर्म तां उहदा भी है जो रब नूं नहीं मनदा धर्म तां उहदा भी है जो परमेश्वर नूं एक नशा कहिंदा है या तसव्वर कहिंदा है या कईयां ने खाण पीण वास्ते लोकां लई हउआ बनाया है कोई उहदा भी धर्म है। लेकिन मजहब कुछ खास चिन्ह धारण करन नूं कहिंदे ने। दुनिया अंदर किसे भी कौम मिलत मजहब नूं वेखिए उसदे कुछ चिन्ह हन उहनां दा धारण करना मजहब कहलांदा है। लेकिन एक गुण ने, एक प्रिंसिपल्स ने, एक ड्यूटीज ने, एक इस तरह विशेष गुण ने जो सारी मनुखता अंदर सांझे ही होंदे ने उन्होंने धर्म कहते इशारतन गुरु ग्रंथ साहिब महाराज जी के अमूल शब्द भंडार अंदर गुरु नानक पातशाह जी ने जिक्र किया है आलमगीर धर्म का जिक्र चिन्हों के राही किया है जैसा कि आसा दीवार अंदर सुनार का जिक्र है सुनार मीन जनेऊ दया कपा संतोख सूत जत गंढी सत वट धागे का जनेऊ जनेऊ भी चार प्रकार का है ब्राह्मण का होर खत्री का होर शूद्र का होर ते वैश का होर इन्हां चार ही किस्म के जनेऊआं दे पाउण दीआं रुत्तां भी चार ने केवल ब्राह्मण नूं बसंत रुत्त विच जनेऊ पैंदा है बाकी सारिआं नूं इस रुत्त विच जनेऊ नहीं पैना है पर गुरु साहिब जी ने आख्या किसी रुत्त विच जनेऊ पाया जाए ते किसी किस्म का होवे जब तक जनेऊ पहनण दे नाल नाल ए मजहबी चिन्ह दे नाल नाल धर्म नहीं अंदरों सुफुट हुंदा दया नहीं आती संतोख नहीं आता जत सत नहीं हुंदा बंदे अंदर उन्ना चिर तक जनेऊ का सही मकसद हल ना होया दया कपा संतोख सूद जत गंढी सत वट इस तरह नमाजा का जिक्र है पंज वेले की नमाज अनेक लोग अदा करते हैं लेकिन यह नमाज एको ही कौम तक महदूद है सीमित है लिमिटेड है नाल दा गुआंढी बंदा कोई हिंदू नमाज नहीं पढ़ता कोई ईसाई नमाज नहीं पढ़ता केवल अहले इस्लाम नमाज गुजारते हैं अच्छी चीज है पैगंबरां बख्शी है बाबे नानक ने आख्या इन पंजा नमाजा के नाल नाल जो मजहबी बात है जो धर्म का चिन्ह नहीं सामने आया तो नमाजा कई बार हंकार का कारण बन जाएंगे महाराज पंजा नमाजा नाल धर्म केड़ा है जे नमाजा पदा करनिया मजहब है तो धर्म की होया तो गुरु साहिब जी ने आख्या पंज नमाजा वक्त पंज पंजा पंजे ना है पहला सच पहली नमाज गुजारन वालिया जे तू सच नहीं बोलता तो नमाज का पूरा फैज नहीं हासिल होगा पहला सच हलाल दोए तीजी खैर खुदाए चौथी नीयत रासमन पंजवी सिफत सनाए सिफत सनाए मैंने कीर्तन पंजवी सिफत सनाए करनी कलमा आख के तो मुसलमान सदाए नानक जेते कूड़ियार कूड़े कूड़ी पा तो मजहब होर हुंदा है धर्म क्वाइट अनदर थिंग होर हुंदा है कृपान पाउण तो बाद सजाउण तो बाद पंज ककारी होण तो बाद हाले कुछ अंदरले धार्मिक ककार हन जिन्हां दी लोड़ ही नहीं बल्कि अशद जरूरत है तो सत्संग जी अज का वह दिहाड़ा है जिस दिन मजहब अंदर भी परिवर्तन आया तो धर्म उत्ते सतगुरां ने जोर नाल दृढ़ होण दीआं ताकीदां कीतीआं कुछ बड़े पहले इस बैसाखी तो 1699 की बैसाखी तो कुछ बड़े पहले श्री गुरु महाराज जी ने डूंगी सोचना एकांती होके एकांतवास करके जिस अरसे नूं गण वालिया ने 11 महीने 11 दिन ते 11 घड़ियां आखिया इन्ने एकांतवास तो बाद गुरु साहिब जी ने यह गल सोची कि मेरे देश की राजधानी अंदर दिल्ली दे दिल अंदर चांदनी चौक अंदर मेरे पिता जी दी चिट्टी दोपहर वेले लखोखा दर्शकां दे वेखदियां वेखदियां बड़ी बोल्डनैस नाल शजायत नाल जुरत नाल दलेरी नाल मर्दाना बार शहादत दे देण दा कोई असर नहीं पिया कोई इहदा परिवर्तन नहीं होया नाल ही गुरु नानक दे मिशन नूं सही तौर ते समझ लैण वाले मेरे पिता दे परम सन्मान योग साथियों ने दुनिया के सामने ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਪਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ। ਗੌਤਮ ਦਾਸ ਜੀ ਪਰਾਗਾ ਜੀ ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ਼੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿੱਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਅਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇੱਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੰਨੋ ਹਟ ਜਾ, ਕਲਮਾ ਪੜ ਲੈ, ਇੱਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿੱਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜੀਵਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿੱਚ ਉੱਬਲ ਜਾਣਾ, ਮੇਰੇ ਦੇਸ਼ ਵਿੱਚ ਕੋਈ ਰੰਗ ਨਹੀਂ ਲਿਆਇਆ, ਕਿਤਿਓਂ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓਂ ਕੋਈ ਲਹਿਰ ਨਹੀਂ ਉੱਠੀ, ਕਿਤਿਓਂ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿੱਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਅਨੰਦਪੁਰ ਸਾਹਿਬ ਵਿੱਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਇੱਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ, ਕੁਰੂਕਸ਼ੇਤਰ ਦੇ ਮੈਦਾਨ ਅੰਦਰ, ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਕ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿੱਚੋਂ ਪਰਦੇ ਵਿੱਚੋਂ ਮਹਾਰਾਜ ਜੀ ਨੇ ਭਗੌਤੀ ਖਿੱਚ ਲਈ ਅਤੇ ਇਹਨੂੰ ਇਸ ਕੁਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵਈਆ ਸੁਣਿਆ ਹੈ, ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ, ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਜ਼ਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿੱਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿੱਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਅਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸਦੀ ਅਗਵਾਈ ਅਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ, ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ, ਹਾਂ ਹਾਂ, ਇਹ ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ, ਵਿਚਾਰ ਦੀ ਜਗ੍ਹਾ, ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਰਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਹੈ, ਤਿਸ਼ਨਾ ਲੱਭ ਹੈ, ਇਹਦੇ ਮੂੰਹ ਉੱਤੇ, ਇਹਦੀਆਂ ਬੁੱਲੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ, ਪਾਣੀ ਨਾਲ ਨਹੀਂ, ਆਬੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ, ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ, ਦਾਸ ਸਮਾਪਤ ਕਰਦੇ ਨੇ, ਠੀਕ ਹੈ। ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਮ ਨਹੀਂ ਸੀ, ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂਤ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉੱਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ, ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉੱਠਿਆ, ਭੈ ਭੀਤ ਹੋ ਗਏ। ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ, ਤਲਵਾਰ ਦੀਆਂ ਨਜ਼ਾਕਤਾਂ, ਅਦਾਵਾਂ, ਗਮਜ਼ੇ, ਨਿਸ਼ੇਬੋ ਫਰਾਜ਼, ਉਤਰਾਈਆਂ, ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇ ਜੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ, ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ। ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੜਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ,
10 ਮਿੰਟ ਹੋਰ,
ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ, ਦਾਸ ਧੰਨਵਾਦੀ ਹਨ। ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ, ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ, ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖ਼ਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦਿਆਂ ਵੇਦਿਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ, ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ, ਸਿਰ ਨੋੜਾਇਆ। ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ, ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, खोजिया ने लिखे है, इस दिन 80,000 का इकट सी। हजूर बोले पर हाथ मानना नजाकत विच, शेरवान कौन है, क्यों आया है, की है तेरा नाम ते कितों आया है। इन्हें हाथ जोड़े बसद अदब सिर लोड़ा के आखन लगा, मैं खत्री श्रेणी चो हाँ, खतरेटा गबरू हाँ, लाहौर तो आया हाँ, ऐलान सुन के आया हाँ, सिर नजराना लेके आया लाहौर तो, लाहौर तो जिथे पांचवे गुरु नानक नू मेरे दादे दे पिता परदादे जी नू गुरु तेग बहादुर दे पिता गुरु हरगोबिंद जी ते श्री हरगोबिंद महाराज जी दे पिता गुरु अर्जन देव महाराज जी मेरे परदादे नू उसे लाहौर तो आया है जिथे तबिया ते बिठा के कबाब कीता सी, जिथे देगा दे विच उबालिया सी, जिथे पठिया विच अग दे लाटा उत्ते तबे डां डां के उन्हां दी रेशमी काया नू धुआंखण दा यतन कीता सी। मेरे परदादे दे गज गज लंबे केसा अंदर ओही लाहौर है ना जिथे मुर्तजा हुसैन सूबा लाहौर दे हुक्म नाल गुरदित्ते भड़कूंजे ने लगातार तत्ती रेता दे कड़छे पा के उन्हां दी कायां दीआं लीरां इउं ला दित्तियां जिवें किसे पुराने चोले दीआं लीरां लै जांदियां ने। उसे लाहौर तो आया खत्रियां दे घरों आया, जिस खत्री घराने दीआं आधुनिक आदतां दा आधुनिक हुंदा है समकाली हुण दीआं मॉडर्न, जिस खत्री घराने दीआं पुरानियां ट्रेडिशनां खत्म हो गईआं, पुराने रवाज खत्म हो गए, जिन्हां बाबत मोंडी बाबा जी ने श्री गुरु नानक देव महाराज अकाल पुरख दे रूप ने गुरबाणी विच आख्या तनासरी महला पहला, खत्रियां तां धर्म छोड़िया, खत्रियां तां धर्म छोड़िया। धर्म दे लेटेस्ट अर्थ हुंदे ने ड्यूटी, ड्यूटी इज ब्यूटी एंड इट मस्ट बी परफॉर्म्ड एट एनी केस। किसी इंसान का हुसन इसलिए नहीं पे पोशाक किदां दी पाउंदा है, सोहनी जरक बरक वाली है, इसलिए नहीं वो चंगा कि उहदा क्याम त्वाम खुराक पोशाक कैसी है, शरीर किड्डा लंबा चौड़ा है, वो इसलिए हुसीन है कि वो अपने फर्ज नूं जो परमेश्वर वालों उहदे ते आयद है किस खुश सलूबी नाल सर अंजाम देंदा है पूरा करदा है। तो ड्यूटी निभाउणा ही मनुख दी सही खूबसूरती होया करदी है। उसे लाहौर तो आया है, जिस लाहौर शहर बाबत गुरु ग्रंथ साहिब विच लिखिया है लाहौर शहर दास आपके ख्याल में इधर आप अपनी वाल मतवजो करना चाहता है, जे किसी बच्चे दे एक चीख नाल तुसीं एबसेंटेड माइंड हो जाओ तो अपनी मेहनत तो फिर आएगा गई, या मैनू अपना इंतखाब भुल जाएगा, या कोई गल अस व्यस्त हो जाएगी, ये थोड़े टिकाओ का भी इम्तिहान ही बीबियां कदी कदी कर दियां बच्चे नूं इदां करके इम्तिहान, ते अज दिन भी तो इम्तिहान का ही है, टेस्ट डे है, तो बड़े सावधान रहना चाहिए है। तो गुरु साहब ने आख्या कितों आया है, लाहौरों, ओही लाहौर जिस बाबत गुरु ग्रंथ साहब विच ए वाक ने लाहौर शहर जहर कहर सवा पहर गुरबाणी दी तो कह, उत्थे ते जुल्म उस लाहौर विचों पंजाब की राजधानी विचों ते किस श्रेणी चो जी खत्रियां चो, उस श्रेणी विचों जिहदी मोंडी बाबा जी कह गए ने खत्रियां तां धर्म छोड़िया मलेश पाखिया गही श्रिष्ट सत एक वर्ण होई, उन्हें एकता तो अच्छी होंगी है जो विचार ना करिए एक वर्ण का गल नहीं लग सकेगी विचों, कौन नहीं जानता पे एकता अच्छी होंगी है। गुरु साहब जी इतने निंदनीय शब्दों विच नैगेटिव सेंस अंदर नफी सेंस विच कह रहे हैं श्रिष्ट सब एक वर्ण होई, सारी सृष्टि एको जही हो गई, एक एको जही तो अच्छी होंगी है, ऐसी बात ने नीवे पासे अदम गति तनजर वल धर्म वल सब दी यूनिटी हो गई, अधर्म वल तुरन लई सब दी एकता हो गई, खत्रियां ता धर्म छोड़िया मलेश पाखिया गही सृष्ट सब एक वर्ण होई धर्म की गत रही रही मैंने अभाव हो गई खत्म हो गई मुक गई, धर्म वाली तो गल ही चली गई खत्रियां विचों, अच्छा तू श्रेणी चो आया है, उंज मैं लाहौर ते खत्री कह के भी तुर सकदा सां पर अंदरला नहीं मन्या, पे होर विश्लेषण करिए इन्हां दोहां गल्लां दा। उस खतरेते परिवार विचों आया है जिहदी दशा ए गुरु नानक देव महाराज ने लिखी है, ते उस लाहौर विचों आया है जिहदी ने गुरबाणी विच लिखिया है लाहौर शहर जहर कहर सवा पहर, मैनू दरकार भी उत्थों ही बंदा सी, कहिंदे ने महाराज ने आख्या ओए नौजवान लै पकड़ तलवार ए फड़ तलवार मेरे नाल रल जिस हिंदुस्तान की राजधानी अंदर सैकड़े नहीं हजारा नहीं लखां बंदियां दे वेंदियां वेंदियां मुगल हकूमत ने मेरे देश के आशकां नूं आरियां नाल चीरिया है जिउंदे साड़िया है देगां विच काड़िया है अते दिल्ली दे चांदनी चौक अंदर परम पिता गुरु तेग बहादुर महाराज जी का सिर ला दिता है चिट्टी दोपहर वेले धड़ ते सिर घंटियां बद्धी पैरां बद्धी चांदनी चौक अंदर पै रहे किसे उठाया नहीं मैं उस देश की लोगों की काया पलटनी चाहना उन्होंने इंजेक्ट करना चाहता हाँ उन्होंने अंदर कोई जीवन की रौ रमका चाहना हाँ लै फड़ तलवार कला कला ही होंगे दोहां नूं ख्याल रल जान उत्साही रल जान तो यारा हो जाते हैं फड़ तलवार इतिहास में लिखा है कि जो सतगुरां ने बड़े भारी इकट्ठ में खतरे ते पुत्र नूं गभरू नौजवान नूं लाहौर तो आए हुए नूं ना दे दया राम नूं तलवार पेश कीती ताकि लज्जा खा के कांबा खा के पिछे हट गया एक कदम ते इसने हाथ जोड़ के कंबदे कंबदे हथां नाल लर्जा खेज आवाज नाल एक गल आखी आखन लगा
हमारा तोले तकड़ी काम हमारा तोले तकड़ी
महाराज तलवार नहीं मैनू तलवार दी कोई व्योंत कोई जुगत कोई ढंग नहीं आउंदा तलवार ना फड़ाओ महाराज कहंदे होर की फड़ावा कहंदा जिहड़ा किता मेरे पिता पिता दे पिता ते उसदे पिता यानी जो साडा पुश्तैनी कारोबार है वह मेरे तो करवा लो महाराज ने कहा की है तेरा पुश्तैनी किता ते दसदा है
काम हमारा तोले तकड़ी नंगी कद कभी ना पकड़ी नंगी कद कभी ना पकड़ी चिड़ी उड़ी डर से मर जाए दुश्मन से कैसे लड़ पाए दुश्मन से कैसे लड़ पाए
इतिहास ने ये वाक सुरक्षित रखे ने रिकॉर्ड विच रखे ने संभाल के रखे हुए ने समा हो गया है।